ओंकार सतनाम कर्ता पुरुष निर्भव निर्वैर अकाल मूर्त अजूनी सैपंग गुर प्रसाद जप आद सच जुगाद सच है भी सच नानक होसी भी सच आद सच जुगाद सच है भी सच नानक होसी भी सच। सो महाराज जी हुणे इमनाबाद हन मलक भागो वाला कौतक होया है। इमनाबाद दा उस वेले जो नाम सी वो सैदपुर सी। 26 वरिया दी महाराज जी होना दी शरीरक आयु है 1496 सन है। ते फिर जो महाराज जी होना विच गुरबाणी 11वीं पातशाही जो गुरबाणी है कि पाप की जान लै काबलों ताया जोरी मंगे दान वेला लो, वो बाबर बाणी फिर गई। खुरासान खसमाना किया हिंदुस्तान डराया। ये बाबर खुरासान उस वेले देशां दियां हद्दां 1504 सन विच इसने काबुल नूं फतेह कीता। ते खुरासान ये जो गल हुण दी है जो आपां हुण साखियां कर रहे हां ये 1496 दी है। वो बाबर फिर 1521 विच सैदपुर ते हमला करदा है। ते उदों फिर महाराज जी उत्थे जांदे हन। ते वो आपां जदों साखी अगे आएगी हुण छोटा जिहा असीं मुक्तसर जिहा इत्थों दे गुरुद्वारे बारे दसना चाहुंदे हां। 1521 विच जदों बाबर ने सैदपुर फतेह कीता बहुत जुल्म कीता कतलेआम होया। ते महाराज जी होरां बहुत रोह भरे शब्द वरते बाबर लई। ते बाबर ने जेड़ा भी कोई उसते उल्ट बोलदा सी उसनू जां कतल करवा दिंदा सी। पर इन्हां नू महाराज जी उन्हां नू फकीर देख के कैद करवा दिता। ते सारे कैदियां नू दाने पीन वास्ते चक्कियां देंदे सन। ते सारे कैदी ओ चक्की विच दाने पीटदे सन। ते जिहड़ी चक्की महाराज जी हुणां नू दित्ती गई ओ महाराज जी हुणां ने हुक्म कीता उस चक्की नू चल पई दाने पी दे। ते ओ चक्की अपने आप चलन लग पई। सारे कैदियां ने देखी सारे जेल विच बहुत चर्चा हुई। जेलियां ने खुद देखी उन्होंने बाबर नूं जा के दस्या। ते फिर बाबर आप जेल विच महाराज जी उन्हां दे दर्शन करन आया। ते महाराज जी ने उसनूं कहा कि बाबर ने बहुत सख्त कानून सैदपुर विच लाए सन। ਅਤੇ ਮਹਾਰਾਜ ਜੀ ਹੁਣਾਂ ਨੇ ਫੌਜੀ ਕਾਨੂੰਨ, ਮਹਾਰਾਜ ਜੀ ਹੁਣਾਂ ਨੇ ਬਾਬਰ ਕੋਲੋਂ ਉਹ ਕਾਨੂੰਨ ਹਟਵਾਏ ਕਿ ਤੂੰ ਰਾਜਾ ਹੈ, ਤੂੰ ਪਰਜਾ ਦੀ ਦੇਖਭਾਲ ਕਰਨੀ ਹੈ ਅਤੇ ਇਹ ਤੂੰ ਖੁਦਾ ਨੂੰ ਮੰਨਣ ਵਾਲਾ ਹੈ, ਖੁਦਾ ਦਾ ਪੈਰ ਚਾਹੀਦਾ ਹੈ। ਫਿਰ ਬਾਬਰ ਨੇ ਉਹ ਕਾਨੂੰਨ ਹਟਾ ਦਿੱਤੇ ਅਤੇ ਉਸ ਤੋਂ ਇਸ ਸ਼ਹਿਰ ਦਾ ਨਾਂ ਏਮਨਾਬਾਦ ਹੋ ਗਿਆ। ਅਮਾਨ, ਮਹਾਰਾਜ ਜੀ ਹੁਣਾਂ ਨੇ ਉਹਨਾਂ ਕਾਨੂੰਨਾਂ ਦੀ ਅਮਾਨ ਕਰਾਈ। ਅਮਾਨ ਤੋਂ ਭਾਵ ਕਿ ਨਾ ਮੰਨਣਾ, ਅਮਾਨ। ਅਤੇ ਫਿਰ ਅਮਾਨਾਬਾਦ ਅਸਲ ਵਿੱਚ ਇਸਦਾ ਨਾਂ ਪੈ ਗਿਆ ਸੀ, ਪਰ ਮਸ਼ਹੂਰ ਏਮਨਾਬਾਦ ਕਰਕੇ ਹੋਇਆ। 1521 ਵਿੱਚ ਸੈਦਪੁਰ ਫਤਿਹ ਕੀਤਾ ਅਤੇ 1526 ਵਿੱਚ ਦਿੱਲੀ ਦੇ ਤਖ਼ਤ 'ਤੇ ਬੈਠਾ ਅਤੇ ਮੁਗਲ ਰਾਜ ਹਿੰਦੁਸਤਾਨ ਵਿੱਚ ਆਇਆ। ਇਹ ਅਸਚਰਜ ਖੇਡ ਹੈ ਕਿ ਗੁਰੂ ਨਾਨਕ ਸਾਹਿਬ ਜੀ ਹੋਰਾਂ ਨੇ ਜਦੋਂ ਪਹਿਲਾ ਚੋਲਾ ਧਾਰਨ ਕੀਤਾ, ਸੋ ਇੱਧਰੋਂ ਨਿਰੰਕਾਰ ਦੀ ਜੋਤ ਆਈ ਔਰ ਉੱਧਰੋਂ ਮੁਗਲ ਰਾਜ ਗੁਰੂ ਨਾਨਕ ਸਾਹਿਬ ਜੀ ਹੋਰਾਂ ਦੇ ਵੇਲੇ 1526 ਵਿੱਚ ਮੁਗਲ ਰਾਜ ਹਿੰਦੁਸਤਾਨ ਵਿੱਚ ਆਇਆ। ਉੱਧਰੋਂ ਨਿਰੰਕਾਰ ਦੀ ਜੋਤ ਬੜੀ ਕਲਾ ਨਾਲ ਆਈ ਅਤੇ ਇੱਧਰੋਂ ਮੁਗਲ ਰਾਜ ਲਿਆਂਦਾ ਬਹੁਤ ਜ਼ੁਲਮ ਵਾਲਾ, ਅਤੇ ਦੋਵਾਂ ਦੀ ਖੇਡ ਚੱਲਦੀ ਹੈ। ਪਹਿਲੇ ਚੋਲੇ ਮਹਾਰਾਜ ਜੀ ਹੁਣਾਂ ਦੇ ਪਹਿਲੇ ਚੋਲੇ ਦੇ ਦੌਰਾਨ ਮੁਗਲ ਰਾਜ ਆਇਆ ਅਤੇ ਦਸਵੇਂ ਚੋਲੇ ਦੇ ਦੌਰਾਨ ਇਸ ਦੀਆਂ ਜੜ੍ਹਾਂ ਪੁੱਟੀਆਂ। ਪਹਿਲੇ ਚੋਲੇ ਦੇ ਦੌਰਾਨ ਇਸ ਦੀਆਂ ਜੜ੍ਹਾਂ ਲੱਗੀਆਂ, ਆਪ ਹੀ ਲਾਈਆਂ, ਅਤੇ ਦਸਵੇਂ ਚੋਲੇ ਦੁਆਰ ਖੇਡ ਖਤਮ ਕਰ ਦਿੱਤੀ। ਤਿੰਨ ਗੁਰਦੁਆਰਾ ਸਾਹਿਬ ਹਨ ਏਮਨਾਬਾਦ ਵਿੱਚ। ਇੱਕ ਦਾ ਨਾਂ ਹੈ ਖੂਹੀ ਸਾਹਿਬ। ਇਹ ਖੂਹੀ ਭਾਈ ਲਾਲੋ ਜੀ ਦੇ ਘਰ ਵਿੱਚ ਹੈ ਅਤੇ ਇਸ ਖੂਹੀ ਦਾ ਜਲ ਮਹਾਰਾਜ ਜੀ ਵਰਤਦੇ ਸਨ ਅਤੇ ਛਕਣ ਲਈ ਵੀ ਔਰ ਇਸ਼ਨਾਨ ਕਰਨ ਲਈ ਵੀ। ਦੂਸਰਾ ਗੁਰਦੁਆਰਾ ਚੱਕੀ ਸਾਹਿਬ ਹੈ। ਇਹ ਚੱਕੀ ਜਿਹੜੀ ਆਪਣੇ ਆਪ ਚੱਲਦੀ ਸੀ ਮਹਾਰਾਜ ਜੀ ਦੇ ਹੁਕਮ ਨਾਲ, ਉਹ ਚੱਕੀ ਅੱਜ ਤੱਕ ਉੱਥੇ ਪਈ ਹੈ ਅਤੇ ਉੱਥੇ ਗੁਰਦੁਆਰਾ ਹੈ, ਉਸਦਾ ਨਾਂ ਗੁਰਦੁਆਰਾ ਚੱਕੀ ਸਾਹਿਬ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਦੇ ਨਾਂ 13 ਏਕੜ ਜ਼ਮੀਨ ਔਰ 1000 ਰੁਪਇਆ ਸਲਾਨਾ ਜਾਗੀਰ ਲਾਈ ਸੀ ਉਹਨਾਂ ਦਿਨਾਂ ਵਿੱਚ। ਅਤੇ ਤੀਸਰਾ ਗੁਰਦੁਆਰਾ ਹੈ ਗੁਰਦੁਆਰਾ ਰੋੜੀ ਸਾਹਿਬ। ਇਹ ਜਿੱਥੇ ਮਹਾਰਾਜ ਜੀ ਦਿਨ ਵੇਲੇ ਉਦਿਆਨ ਜੰਗਲ ਵਿੱਚ ਜਾ ਬੈਠਦੇ ਸਨ, ਉੱਥੇ ਰੋਡ ਸੀ ਉਸ ਏਰੀਏ ਵਿੱਚ ਕਾਫੀ, ਅਤੇ ਉਸ ਜਗ੍ਹਾ 'ਤੇ ਗੁਰਦੁਆਰਾ ਸਾਹਿਬ ਹੈ ਅਤੇ ਉਸ ਗੁਰਦੁਆਰਾ ਸਾਹਿਬ ਦਾ ਨਾਂ ਗੁਰਦੁਆਰਾ ਰੋੜੀ ਸਾਹਿਬ ਹੈ। ਅਤੇ ਇਸ ਗੁਰਦੁਆਰਾ ਸਾਹਿਬ ਨੂੰ ਮਹਾਰਾਜਾ ਰਣਜੀਤ ਸਿੰਘ ਨੇ 9 ਮਰੱਬੇ ਜ਼ਮੀਨ ਇਸ ਗੁਰਦੁਆਰਾ ਸਾਹਿਬ ਦੇ ਨਾਂ ਲਈ ਸੀ। ਏਮਨਾਬਾਦ ਵਿੱਚ ਜਦੋਂ ਮਲਕ ਭਾਗੋ ਦਾ ਪ੍ਰਸੰਗ ਹੋਇਆ ਅਤੇ ਬਹੁਤ ਚਰਚਾ ਚੱਲੀ, ਜੋ ਲੋਕ ਸਿਆਣੇ ਸਨ, ਪਰਮੇਸ਼ੁਰ ਜੀ ਦੇ ਪੈ ਵਾਲੇ ਸਨ, ਉਹ ਕਹਿੰਦੇ ਕਿ ਨਾਨਕ ਤਾਪਾ ਕੋਈ ਵੱਡੀ ਕਲਾ ਵਾਲਾ ਫਕੀਰ ਹੈ, ਇਸਦੀ ਵੱਡੀ ਕਲਾ ਹੈ, ਇਸ ਪਾਸ ਵੱਡੀ ਸ਼ਕਤੀ ਹੈ ਅਤੇ ਜੋ ਨਿਵਾਈ ਨਹੀਂ ਜਾ ਸਕਦੀ। ਅਤੇ ਬਹੁਤੇ ਲੋਕ ਇਹ ਆਖਦੇ ਕਿ ਉਹ ਕਰਾਈਆ ਹੈ, ਉਸਨੇ ਕੋਈ ਮੰਤਰ ਛਲੇ ਕੀਤੇ ਹਨ ਅਤੇ ਉਹਨਾਂ ਨਾਲ ਉਸਨੇ ਦੁਨੀਆ ਦੀ ਨਜ਼ਰ ਹੀ ਬੰਨ੍ਹ ਦਿੱਤੀ, ਦੁਨੀਆ ਨੂੰ ਠੀਕ ਹੀ ਨਾ ਦਿਸਿਆ ਅਤੇ ਦੁਨੀਆ ਨੂੰ ਜਾਪਿਆ ਕਿ ਜਿਸ ਤਰ੍ਹਾਂ ਰੋਟੀਆਂ ਵਿੱਚੋਂ ਦੁੱਧ ਅਤੇ ਘਿਓ ਦੁੱਧ ਅਤੇ ਖੂਨ ਵਗ ਰਿਹਾ ਸੀ। ਉਸਨੇ ਨਿਗਾਹ ਹੀ ਦੁਨੀਆ ਦੀ ਬੰਨ੍ਹ ਦਿੱਤੀ ਆਪਣੇ ਮੰਤਰ ਨਾਲ। ਉਹ ਕੁਰਾਹੀ ਕੰਮ ਕਰਦਾ ਹੈ। ਮਲਕ ਭਾਗੋ ਬਹੁਤ ਪਰੇਸ਼ਾਨ ਹੈ ਕਿਉਂਕਿ ਉਹ ਬਹੁਤ ਵੱਡਾ ਮੰਤਰੀ ਹੈ ਰਾਜੇ ਦਾ ਅਤੇ ਉਸਦੀ ਸਾਰੇ ਸ਼ਹਿਰ ਦੇ ਸਾਹਮਣੇ ਬੇਇੱਜ਼ਤੀ ਹੋਈ ਹੈ ਕਿ ਇਸਨੇ ਪਾਪ ਦੀ ਕਮਾਈ ਇਕੱਠੀ ਕੀਤੀ ਹੋਈ ਹੈ। ਮਲਕ ਭਾਗੋ ਲੱਜਾਵਾਨ ਹੋਇਆ, ਕਹਿ ਕੁਛ ਨਹੀਂ ਸਕਦਾ ਪਰ ਅੰਦਰ ਬਹੁਤ ਰੋਹ ਹੈ ਉਸਦੇ ਮਹਾਰਾਜੇ ਹੋਣ ਬਾਰੇ ਅਤੇ ਦਿਨੇ ਰਾਤ ਸੋਚਦਾ ਹੈ ਕਿ ਇਸ ਪਾਸੋਂ ਕਿਸ ਤਰ੍ਹਾਂ ਬਦਲਾ ਲਿਆ ਜਾਵੇ। ਕਈ ਦਿਨ ਹੋ ਗਏ ਨੀਂਦ ਨਹੀਂ ਆਉਂਦੀ, ਇਹੀ ਫਿਕਰ ਹੈ ਕਿ ਇਸ ਪਾਸੋਂ ਬਦਲਾ ਕਿਸ ਤਰ੍ਹਾਂ ਲੈਣਾ ਹੈ। ਫਿਰ ਉਹ ਇੱਕ ਤਰਕੀਬ ਕੱਢਦਾ ਹੈ ਇਹ ਜੋ ਪਠਾਨ ਰਾਜਾ ਸੀ ਇਸਦਾ ਇੱਕ ਨੌਜਵਾਨ ਲੜਕਾ ਸੀ ਜੋ ਕਿਸੇ ਬਿਮਾਰੀ ਦੇ ਕਾਰਨ ਬਿਲਕੁਲ ਮ੍ਰਿਤਕ ਦੇਹ ਵਾਂਗੂ ਹੋ ਗਿਆ ਸੀ। ਕੋਈ ਦਵਾ ਦਾਰੂ ਉਸ 'ਤੇ ਕਾਟ ਨਹੀਂ ਕਰਦੀ ਸੀ। ਅਤੇ ਰਾਜਾ ਬਹੁਤ ਫਿਕਰਮੰਦ ਰਹਿੰਦਾ ਸੀ ਆਪਣੇ ਲੜਕੇ ਬਾਰੇ। ਇੱਕ ਦਿਨ ਸੁਬਹਾ ਰਾਜੇ ਦੇ ਦਰਬਾਰ ਖਤਮ ਹੋਣ ਤੋਂ ਬਾਅਦ ਮਲਕ ਭਾਗੋ ਉਸਦੇ ਕੋਲ ਬੈਠ ਕੇ ਕਹਿਣ ਲੱਗਾ, ਨਵਾਬ ਸਾਹਿਬ, ਤੁਹਾਡਾ ਲੜਕਾ ਬਹੁਤ ਬਿਮਾਰ ਹੈ, ਜਵਾਨ ਉਮਰ ਹੈ ਅਜੇ, ਉਸ 'ਤੇ ਕੋਈ ਦਵਾ ਦਾਰੂ ਨਹੀਂ ਚੱਲਦਾ, ਮੈਨੂੰ ਬਹੁਤ ਚਿੰਤਾ ਰਹਿੰਦੀ ਹੈ, ਕੀ ਕੀਤਾ ਜਾਵੇ ਉਸ ਬਾਰੇ। ਨਵਾਬ ਕਹਿਣ ਲੱਗਾ, ਮਲਕ ਸਾਹਿਬ, ਜਿੰਨੇ ਵੈਦ ਹਨ ਸਾਰਿਆਂ ਨੂੰ ਦਿਖਾਇਆ ਹੈ, ਸਾਰਿਆਂ ਦੀ ਦਵਾਈ ਕਰਾਈ ਹੈ, ਕਿਸੇ ਦੀ ਦਵਾਈ ਕਾਟ ਨਹੀਂ ਕਰਦੀ, ਜਿੰਨੇ ਗੁਰੂ ਪੀਰ ਹਨ ਸਾਰੇ ਮਨਾਏ ਹਨ ਪਰ ਲੜਕਾ ਦਿਨੋ ਦਿਨ ਨਿਗਰਦਾ ਜਾ ਰਿਹਾ ਹੈ, ਮੈਨੂੰ ਕੋਈ ਸਮਝ ਨਹੀਂ ਆਉਂਦੀ। ਮਲਕ ਭਾਗੋ ਕਹਿੰਦਾ, ਜੀ ਕੋਈ ਕਾਮਲ ਫਕੀਰ ਹੋਵੇ ਤੇ ਉਹ ਇਸ ਨੂੰ ਠੀਕ ਕਰ ਸਕਦਾ ਹੈ, ਵੈਦ ਤੇ ਆਪਾਂ ਸਾਰੇ ਦੇਖ ਲਏ ਹਨ, ਕੋਈ ਕਾਮਲ ਫਕੀਰ ਲੱਭੋ ਔਰ ਉਹ ਇਸਦਾ ਇਲਾਜ ਕਰੇ। ਨਵਾਬ ਕਹਿੰਦਾ, ਮਲਕ ਮੈਂ ਕਿਆ ਜਾਣਦਾ ਹਾਂ ਕਾਮਲ ਫਕੀਰ ਕੌਣ ਹੈ ਔਰ ਨਾ ਕਾਮਲ ਕੌਣ ਹੈ। ਮਲਕ ਕਹਿਣ ਲੱਗਾ ਕਿ ਜਿੰਨੇ ਫਕੀਰ ਹਨ ਰਾਜ ਵਿੱਚ ਉਹਨਾਂ ਸਾਰਿਆਂ ਨੂੰ ਪਕੜੋ ਔਰ ਪਕੜ ਕੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿਓ कि उन्हें नु आखो कि इस लड़के नु ठीक कर नहीं थे तो हानु तुसी छुट नहीं सकते ते फकीर कोई कामल फकीर होवे वो जरूर इस नु ठीक कर सकता है। नवाब ने इस तरह किया जिन्ने फकीर हैं सारे नु पुलिस भेज के और इमनाबाद लै आंदा और उत्थे जेल दे वड्डे वेड़े विच उन्हां नू बिठा दिता। भाई लालो दे घर गए महाराज जी हुणां नू देखण पर महाराज जी उत्थे नहीं हन, बन विच बैठे हन। उत्थे जाके सिपाही कहन लगे कि तपा जी चलो उठो, नवाब ने बुलाया है। ते जे कोई साधु फकीर नहीं जाता तो फिर सानू उसनू पकड़ के लै जान दा हुक्म है। महाराज जी कहते थोड़े नवाब नू बहुत अहंकार है, चलो उसका भी अहंकार दूर कर आते हैं। महाराज जी चले गए, उन्होंने भी बाकी फकीरां दे नाल उस जेल दे अंदर बिठा दिया। भाई लालो नू पता लगा, वो दौड़िया दौड़िया गया, देखे कि महाराज जी जेल विच बैठे हैं, बारों ही सीखा वाले दरवाजे विचों दी देखता है, बहुत वैराग करता है, उच्ची उच्ची उसका वैराग छुट जाता है। ते महाराज जी होरां ने उसनू अंदरों ही कहा कि भाई लालो धीरज कर, देख रंग करतार दे, देख करतार की तमाशा करता है, तू तमाशा देख। जदों सारे फकीर पकड़ के लै आंदे ते उत्थे नवाब आया, आके कहन लगा अपना लड़का भी उत्थे लै आंदा। कहन लगा इस लड़के नू ठीक करो, ते जे ना ठीक करोगे ते ना तुहानू कुछ खान पीन नू दिता जाएगा ते ना ही तुहानू इत्थों बाहर कढ़िया जाएगा। मलक ने बहुत कन भरे सन नवाब दे कि नानक तपा बड़ा हंकारी है, जे उसनू उस तरह आखोगे कि लड़के नू ठीक कर दे, उसने मनना नहीं है हंकार विच, उसनू जेल विच बंद करो तो फिर आपे करेगा ठीक, नाले पता लग जाएगा कि वो कामल है कि नाकामल है। जदों राजे ने इस तरह कहा कि इसनू ठीक करो, नहीं तो तुहानू ना कुछ खान नू दिता जाएगा ना छड्या जाएगा, ते महाराज जी कहिंदे नवाब साहब ਤੁਸੀਂ ਆਪ ਹੀ ਮੋਹ ਦੀ ਅੱਗ ਵਿੱਚ ਜਲ ਰਹੇ ਹੋ ਅਤੇ ਇਹ ਸਾਰੇ ਫਕੀਰ ਜੋ ਰੱਬ ਦੇ ਬੰਦੇ ਹਨ ਤੁਹਾਨੂੰ ਰੱਬ ਦਾ ਕੋਈ ਪੈ ਨਹੀਂ ਹੈ। ਉਸ ਤਰ੍ਹਾਂ ਤੁਸੀਂ ਨਮਾਜ਼ ਪੜ੍ਹਦੇ ਹੋ ਰੋਜ਼ ਪੰਜ ਵਾਰ ਦੁਨੀਆ ਨੂੰ ਦਿਖਾਉਣ ਵਾਸਤੇ, ਪਰ ਖੁਦਾ ਦਾ ਤੁਹਾਨੂੰ ਕੋਈ ਪੈ ਨਹੀਂ ਹੈ। ਖੁਦਾ ਦੇ ਬੰਦਿਆਂ ਨੂੰ ਤੁਸੀਂ ਪਕੜ ਕੇ ਜੇਲ੍ਹ ਵਿੱਚ ਕਰ ਦਿੱਤਾ ਹੈ। ਇਹ ਖੁਦਾ ਦੇ ਪਿਆਰੇ ਹਨ, ਖੁਦਾ ਇਹਨਾਂ ਨੂੰ ਬਹੁਤ ਪ੍ਰੇਮ ਕਰਦਾ ਹੈ। ਅਤੇ ਤੂੰ ਆਪ ਮੋਹ ਦੀ ਅੱਗ ਵਿੱਚ ਜਲ ਰਿਹਾ ਹੈ, ਦੂਸਰਿਆਂ ਨੂੰ ਵੀ ਦੁਖੀ ਕਰ ਰਿਹਾ ਹੈ। ਅਤੇ ਜਿਸ ਲੜਕੇ ਨੂੰ ਠੀਕ ਕਰਨ ਦੀ ਤੂੰ ਗੱਲ ਕਰਦਾ ਹੈ, ਕਿਸੇ ਨੂੰ ਸੁਨੇਹਾ ਭੇਜ ਕੇ ਦੇਖ, ਉਹ ਕਿਤੇ ਪਰਲੋਕ 'ਤੇ ਨਹੀਂ ਚਲੇ ਗਿਆ? ਇੰਨੀ ਗੱਲ ਮਹਾਰਾਜ ਜੀ ਹੋਰਾਂ ਨੇ ਕੀਤੀ ਅਤੇ ਉੱਧਰੋਂ ਕੁਛ ਆਦਮੀ ਬਹੁਤ ਨਿਰਾਸਾ ਭਰੀ ਨਿਰਾਸਾ ਵਾਲੇ ਮੁੱਖਾਂ ਨਾਲ ਮਹਿਲਾਂ 'ਚੋਂ ਆਏ ਹਨ ਅਤੇ ਆ ਕੇ ਨਵਾਬ ਨੂੰ ਹੱਥ ਜੋੜ ਕੇ ਕਹਿੰਦੇ ਹਨ ਕਿ ਤੁਹਾਡਾ ਲੜਕਾ ਚੱਲ ਬਸਿਆ। ਨਵਾਬ ਰੋਂਦਾ ਕਰਲਾਉਂਦਾ ਮਹਿਲਾਂ ਵੱਲ ਚਲੇ ਜਾਂਦਾ ਹੈ। ਸਾਰੇ ਫਕੀਰ ਮਹਾਰਾਜ ਜੀ ਦੇ ਚਰਨੀ ਡਿੱਗਦੇ ਹਨ ਕਿ ਇੱਕ ਵੱਡੀ ਕਲਾ ਵਾਲਾ ਫਕੀਰ ਹੈ। ਆਪਣੇ ਭਗਤਾਂ ਦੀ ਪੈਜ ਰੱਖਦਾ ਹੈ, ਹੰਕਾਰੀਆਂ ਦਾ ਹੰਕਾਰ ਤੋੜਦਾ ਹੈ। ਕੱਲ ਮਲਕ ਭਾਗੋ ਦਾ ਹੰਕਾਰ ਤੋੜਿਆ ਸੀ ਅਤੇ ਆਪਣੇ ਭਗਤ ਲਾਲੋ ਦੀ ਜੈ ਜੈਕਾਰ ਕਰਾਈ ਸੀ, ਅੱਜ ਫਿਰ ਆਪਣੇ ਭਗਤਾਂ ਦੀ ਪੈਜ ਰੱਖੀ ਹੈ। ਉਹਨਾਂ ਦੇ ਹੁਕਮ ਨਾਲ ਹੀ ਲੜਕਾ ਪਰਲੋਕ ਗਿਆ। ਜੇ ਉਹ ਹੁਕਮ ਕਰ ਦਿੰਦੇ ਤਾਂ ਲੜਕਾ ਠੀਕ ਵੀ ਹੋ ਜਾ ਸਕਦਾ ਸੀ, ਪਰ ਪਰਮਾਤਮਾ ਪਾਸੋਂ ਕੋਈ ਇਸ ਤਰ੍ਹਾਂ ਜ਼ਬਰਦਸਤੀ ਕਰਵਾ ਸਕਦਾ ਹੈ ਕੁਛ? ਸੋ ਮਹਾਰਾਜ ਜੀ ਹੋਰਾਂ ਦੇ ਆਪਾਂ ਜਿੰਨੇ ਕੌਤਕ ਦੇਖਾਂਗੇ, ਉਹਨਾਂ ਵਿੱਚ ਦੇਖਾਂਗੇ ਕਿ ਆਪਣੇ ਭਗਤਾਂ ਨੂੰ ਕਿੰਨਾ ਪਿਆਰ ਕਰਦਾ ਹੈ ਅਤੇ ਕਿਸ ਤਰ੍ਹਾਂ ਭਾਵੇਂ ਫਕੀਰ ਬਣਿਆ ਹੋਇਆ ਹੈ ਰੱਬ, ਪਰ ਫਿਰ ਵੀ ਫਕੀਰਾਂ ਨਾਲੋਂ ਵੱਖਰਾ ਦਿਸਦਾ ਹੈ। ਭਾਵੇਂ ਫਕੀਰ ਬਣਿਆ ਹੋਇਆ ਹੈ ਪਰ ਫਿਰ ਵੀ ਫਕੀਰਾਂ ਵਿੱਚ ਰਲਦਾ ਨਹੀਂ ਹੈ।